माता रख चरना दे कोल, चरना दी मौज बड़ी रख चरना दे कोल, चरना दी मौज बड़ी दाता रख चरना दे कोल, चरना दी मौज बड़ी
दाता रख चरना दे कोल, चरना दी मौज बड़ी दाता रख चरना दे कोल, चरना दी मौज बड़ी,
चरना दी मौज बड़ी, चरना दी मौज बड़ी,
चरना दी मौज बड़ी, चरना दी मौज बड़ी,
चरना दी मौज बड़ी, चरना दी मौज बड़ी, चरना दे कोल, चरना दी मौज बड़ी दाता रख चरना दे कोल, चरना दी मौज बड़ी
दाता रख चरना दे कोल, चरना दी मौज बड़ी दाता रख चरना दे कोल, चरना दी मौज बड़ी।
चरना दी मौज नू है कोई कोई जानदा,
कोई कोई जानदा, कोई कोई जानदा,
चरना दी मौज नू है कोई कोई जानदा,
कोई कोई जानदा, कोई कोई जानदा,
होवे जिथे मेर ओही रस नू पहचानदा, ਸਾਨੂੰ ਪਹਿਚਾਣਦਾ ਦਾਤਾ ਰੱਖ ਚਰਨਾ ਦੇ ਕੋਲ, ਚਰਨਾ ਦੀ ਮੌਜ ਬੜੀ ਦਾਤਾ ਰੱਖ ਚਰਨਾ ਦੇ ਕੋਲ, ਚਰਨਾ ਦੀ ਮੌਜ ਬੜੀ
ਦਾਤਾ
ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ,
ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ,
ਦਾਤਾ ਰੱਖ ਚਰਨਾ ਦੇ ਕੋਲ, ਚਰਨਾ ਦੀ ਮੌਜ ਬੜੀ ਦਾਤਾ ਰੱਖ ਚਰਨਾ ਦੇ ਕੋਲ, ਚਰਨਾ ਦੀ ਮੌਜ ਬੜੀ
ਦਾਤਾ ਰੱਖ ਚਰ
ਬੱਚਿਆਂ ਪਿਤਾ ਦੇ ਨਾਮ ਰੰਗਦਾ ਮੈਂ ਅਰਜ ਕਰਾਂ ਹੱਥ ਜੋੜ ਚਰਨਾਂ ਦੀ ਮੌਜ ਬੜੀ ਦਾਤਾ ਰੱਖ ਚਰਨਾਂ ਦੇ ਕੋਲ ਚਰਨਾਂ ਦੀ ਮੌਜ ਬੜੀ
ਸ਼ਾ ਨਹੀਂ ਸਵਰਗ ਦੀ ਨਾ ਇੱਛਾ
आनंद आ गया। चरना दी मौज कोई रचना बयान नहीं कर सकती, क्योंकि उस मौज दा कोई इशारा होवे, कोई मिसाल होवे दुनिया ते, तां उहदी मिसाल दे के समझाया जा सकदा। कबीर जी नूं पुछया सी, भाई तुसी स्वर्ग भी निंद दिते, नरक भी निंद दिते, ते चरना दी मौज नूं तुसी बड़ा बयान करदे हो, ओ मौज है कैसी भला दसो तां सही। कबीर जी कहन लगे, कोई इस धरती ते मिसाल नहीं है जिदी मिसाल दे के मैं तुहानू समझा सकां भई चरना दी मौज कैसी है। चरण कमल की मौज को कहो कैसे अनुमान, कहबे को शोभा नहीं देखा ही परवान। जे मैं कोई मिसाल दे के चरणा दी मौज नूं बयान कर भी देवां, वो शोभायमान नहीं होवेगा, क्योंकि चरणा दी मौज नूं कौन दसेगा। कह कबीर गुंगे गुड़ खाया पूछे ते क्या कहिए, गुंगे नूं मिठाई खवा दिओ तां वो की दसेगा, कच्छा ही मारेगा नचेगा पर मूंह बयान नहीं कर सकेगा। जेड़े गुरु के लाल अमृत वेले जाग के इशनान करके गुरु दे चरना विच जुड़ के आनंद माणदे हन, गुरु के शब्द रूपी चरना नू हिरदे विच वसाउंदे हन, ए मौज उना नू पता है। भाई जे तुम्हीं उस मौज नू मानना चाहना है, उसका आनंद वेखना चाहना है, तो फिर मेहनत करनी पवेगी, भाई जुड़ना पवेगा गुरु दे चरना विच। कहबे को शोभा ने, जे मैं कुछ मिसाल दे के समझाउंदा हाँ तां वो गल शोभायमान ही नहीं होंदी। आ प्यार वालियां नूं जिन्हां नूं चरना दी मौज चंगी लग गई, वो कहंदे ने इच्छा नहीं स्वर्ग दी ना इच्छा राज भाग दी, प्रीति तेरे चरना दी मंगा महाराज जी। जे तुथा है तां तेरे चरना दी प्रीत मेरे हिरदे विच वस जावे। धन बाबा आनंद सिंह जी महाराज कलेरां वाले दीवान सजिया होया, नाम दे विहाजन लई दूरों दूरों रूहां आके जुड़ियां होईयां सन, ते महापुरख कहन लगे, गुरमुखो जप तप बरत कीने पेखन को चरना राम। जितने मनुख जप तप सिमरन भजन पुन दान करदे कादे लई, कि मैनू चरणा दी प्रीति बख्शिश होवे, चरणा दा प्यार मेरे। ते महापुरख बाबा आनंद सिंह जी कहन लगे, जे चरण प्राप्त हो गए, जे चरण मिल गए तो फिर की मंगोगे। ते सारी संगत हैरान हो गई, भाई चरणा दी प्राप्ति हो गई फिर हुण मंगण दी की लोड़ है, होर की बाकी रह गया जेड़ा मंगण वाला है। पर बाबा जी दे सामने किसे दी जुरत नहीं सी होंदी कोई बोल जावे, क्योंकि महापुरख दी उडारी ते साडे कलयुगी जीवां दी उडारी विच बड़ा फर्क है। जिथों दी गल उना करनी है असी सोच नहीं सकदे, असी किसे अखरां दा अर्थ तां कर लवांगे पर उसदा भाव और जो अनुभव नाम जपन वालियां दा होंदा है ओ किसे होर दा नहीं होंदा। कहन लगे चरणा दी प्राप्ति हो गई ते फिर की मंगोगे, तां फिर आप ही प्यार विच आके रब दे रंग विच रते होए। कहन लगे गुरमुखो जदों चरणा दा प्यार मिल रहा होवे, चरणा दी प्राप्ति हो जावे, तां चरणा विचों चरणा दी प्रीति मंग लैन, क्योंकि कोई वस्तु मिल जावे ते फिर उदे नाल प्यार ना बने, कोई वस्तु सानू प्राप्त हो जावे निरंकार दे दर्शन हो जान ते प्यार ही नहीं बनया, स्नेह ही नहीं होया, ता फिर ओ रस ओ स्वाद उस बख्शिश तो खाली रह जाई। ਤੇ ਮਹਾਂਪੁਰਖ ਕਹਿਣ ਲੱਗੇ ਚਰਨਾਂ ਵਿੱਚੋਂ ਚਰਨਾਂ ਦੀ ਪ੍ਰੀਤੀ ਮੰਗ ਲਿਓ। ਇਸ ਲਈ ਜਿਨ੍ਹਾਂ ਨੂੰ ਸਵਾਦ ਆ ਗਿਆ ਚਰਨਾਂ ਦਾ ਰਸ ਆ ਗਿਆ ਪਿਆਰੀ ਸਾਧ ਸੰਗਤ, ਇਸ ਰਸ ਨੂੰ ਉਹੀ ਜਾਣਦੇ। ਇਸ ਲਈ ਇੱਛਾ ਨਹੀਂ ਚਰਨਾਂ ਦੇ ਪਿਆਰ ਵਾਲਿਆਂ ਨੂੰ, ਰਾਜ ਨਾ ਚਾਹੋ ਮੁਕਤ ਨਾ ਚਾਹੋ ਮਨ ਪ੍ਰੀਤ ਚਰਨ ਕਮਲਾਰੇ। ਜੋ ਚਰਨਾਂ ਦੀ ਪ੍ਰੀਤੀ ਵਿੱਚ ਆਨੰਦ ਹੈ, ਕਿਉਂਕਿ ਕਬੀਰ ਜੀ ਕਹਿੰਦੇ ਹਨ ਮੈਨੂੰ ਸਵਰਗ ਨਹੀਂ ਚਾਹੀਦਾ, ਸਵਰਗ ਤਾਂ ਪੁੰਨਾਂ ਕਰਕੇ ਮਿਲਦਾ, ਜਦੋਂ ਪੁੰਨ ਸਮਾਪਤ ਹੋ ਜਾਣ ਤਾਂ ਜੀਵ ਫਿਰ ਉੱਥੇ ਹੀ ਪਹੁੰਚ ਜਾਂਦਾ ਜਿੱਥੋਂ ਤੁਰਿਆ ਸੀ। ਪੁੰਨ ਖਤਮ ਹੋ ਗਏ ਤੇ ਫਿਰ ਗਿਰਾਏ ਮਨ ਕੀਤਾ ਜਾਂਦਾ। ਕਬੀਰ ਜੀ ਕਹਿੰਦੇ ਹਨ ਮੈਂ ਨਰਕਾਂ ਵਿੱਚ ਵੀ ਨਹੀਂ ਜਾਵਾਂਗਾ, ਕਿਉਂਕਿ ਜਿਨ੍ਹਾਂ ਨੂੰ ਪੂਰਨ ਗੁਰੂ ਦੀ ਪ੍ਰਾਪਤੀ ਹੋ ਗਈ ਹੈ, ਪੂਰਨ ਗੁਰੂ ਕਦੇ ਆਪਣੇ ਸੇਵਕ ਨੂੰ ਨਰਕਾਂ ਵਿੱਚ ਨਹੀਂ ਜਾਣ ਦਿੰਦਾ। ਉਹ ਬਚਾਉਂਦਾ ਭਾਵੇਂ ਆਪਣੀ ਕਮਾਈ ਦੇਣੀ ਪਵੇ, ਆਪਣੇ ਸੇਵਕ ਨੂੰ ਕਦੇ ਨਰਕਾਂ ਵਿੱਚ ਨਹੀਂ ਜਾਣ ਦੇਵੇਗਾ। ਅਤੇ ਕਬੀਰ ਜੀ ਕਹਿੰਦੇ ਹਨ ਕਬੀਰ ਸਵਰਗ ਨਰਕ ਤੇ ਮੈਂ ਰਹੋ, ਸੰਤਨ ਕੇ ਪਰ ਸਤਿਗੁਰ ਕੇ ਪ੍ਰਸਾਦ, ਚਰਨ ਕਮਲ ਕੀ ਮੌਜ ਕੋ ਰਹੋ ਅੰਤ ਅਰ ਆਦ, ਚਰਨ ਕਮਲ ਕੀ ਮੌਜ ਮੈਂ ਰਹੋ ਅੰਤ ਅਰ ਆਦ। ਕਬੀਰ ਚਰਨ ਕਮਲ ਕੀ ਮੌਜ ਕੋ ਕਹੋ ਕੈਸੇ ਅਨੁਮਾਨ, ਕਹਿਬੇ ਕੋ ਸੋਭਾ ਨਹੀਂ ਦੇਖਾ ਹੀ ਪਰਵਾਨ। ਕਹਿੰਦੇ ਹਨ ਇਸ ਮੌਜ ਨੂੰ ਉਹੀ ਜਾਣਦੇ ਹਨ ਜਿਹੜੇ ਗੁਰੂ ਦੇ ਚਰਨਾਂ ਵਿੱਚ ਜੁੜਦੇ ਹਨ ਭਾਈ। ਇਸ ਲਈ ਇੱਛਾ ਨਹੀਂ ਸਵਰਗ ਦੀ, ਨਾ ਇੱਛਾ ਰਾਜ ਭਾਗ ਦੀ, ਇਹਨਾਂ ਨੂੰ ਜਿਨ੍ਹਾਂ ਨੂੰ ਸ਼ਬਦ ਰੂਪੀ ਚਰਨਾਂ ਦਾ ਸਵਾਦ ਆ ਗਿਆ। ਇੱਛਾ ਨਹੀਂ ਸਵਰਗ ਦੀ, ਨਾ ਇੱਛਾ ਰਾਜ ਭਾਗ ਦੀ, ਭਰ ਦਿਓ ਮੇਰੀ ਝੋਲ ਚਰਨਾਂ ਦੀ ਮੌਜ ਬੜੀ, ਦਾਤਾ ਰੱਖ ਚਰਨਾਂ ਦੇ ਕੋਲ, ਚਰਨਾਂ ਦੀ ਮੌਜ ਬੜੀ, ਦਾਤਾ ਰੱਖ ਚਰਨਾਂ ਦੇ ਕੋਲ, ਚਰਨਾਂ ਦੀ ਮੌਜ ਬੜੀ, ਦਾਤਾ ਰੱਖ ਚਰਨਾਂ ਦੇ ਕੋਲ, ਚਰਨਾਂ ਦੀ ਮੌਜ ਬੜੀ। ਆਪਣਾ ਪਛਾਣ ਲਵੋ ਜੋੜ, ਚਰਨਾਂ ਦੀ ਮੌਜ ਬੜੀ, ਦਾਤਾ ਰੱਖ ਚਰਨਾਂ ਦੇ ਕੋਲ, ਚਰਨਾਂ ਦੀ ਮੌਜ ਬੜੀ,
ਦਾਤਾ ਰੱਖ ਚਰਨਾਂ ਦੇ ਕੋਲ, ਚਰਨਾਂ ਦੀ ਮੌਜ ਬੜੀ, ਦਾਤਾ ਰੱਖ ਚਰਨਾਂ ਦੇ ਕੋਲ।
ਮੈਂ ਮੰਗਤਾ ਹਰ ਜੀ ਮਾੜਿਆਂ ਕੰਮਾਂ ਤੋਂ ਮੈਨੂੰ ਮੋੜ ਕਰਨਾ ਦੀ ਮੌਜ ਬੜੀ ਦਾਤਾ ਰੱਖ ਚਰਨਾ ਦੇ ਕੋਲ ਕਰਨਾ ਦੀ ਮੌਜ ਬੜੀ
ਦਾਤਾ ਰੱਖ ਚਰਨਾ ਦੇ ਕੋਲ ਕਰਨਾ ਦੀ ਮੌਜ ਬੜੀ ਦਾਤਾ ਰੱਖ ਚਰਨਾ ਦੇ ਕੋਲ ਕਰਨਾ ਦੀ ਮੌਜ ਬੜੀ
ਦਾਤਾ ਰੱਖ ਚਰਨਾ ਦੇ ਕੋਲ ਚਰਨਾ ਦੀ ਮੌਜ ਬੜੀ ਚਰਨ ਗੁਰ ਮੀਠੇ ਵੱਡੇ ਭਾਗ ਦੇਵੇ ਪਰਮੇਸ਼ਰ ਕੋਟ ਫਲਾਂ ਦਰਸ਼ਨ ਗੁਰ ਦੀਤੇ ਚਰਨ ਮਿੱਠੇ ਜਿਨ੍ਹਾਂ ਨੂੰ ਲੱਗ ਗਏ ਚਰਨਾਂ ਤੋਂ ਭਾਵ ਹੈ ਗੁਰੂ ਕਾ ਸ਼ਬਦ ਤਮ ਸੰਸਾਰ ਚਰਨ ਲੱਗ ਤਰੀਐ ਹਜ਼ੂਰ ਕਹਿੰਦੇ ਹਨ ਜਿਨ੍ਹਾਂ ਨੂੰ ਸ਼ਬਦ ਰੂਪੀ ਚਰਨ ਪ੍ਰਾਪਤ ਹੋ ਗਏ ਹਨ ਉਹ ਸੰਸਾਰ ਸਾਗਰ ਤੋਂ ਸੁਤੇ ਹੀ ਪਾਰ ਹੋ ਜਾਣਗੇ ਪਰ ਮਿੱਠੇ ਲੱਗੇ ਕਿਉਂਕਿ ਬਾਣੀ ਮਿੱਠੀ ਨਹੀਂ ਲੱਗੀ ਤਾਂ ਪਿਆਰ ਨਹੀਂ ਬਣਿਆ ਜੇ ਪਿਆਰ ਨਹੀਂ ਬਣਿਆ ਤਾਂ ਫਿਰ ਹਿਰਦੇ ਵਿੱਚ ਜੋਤ ਨਹੀਂ ਜਗੇਗੀ ਇਸ ਲਈ ਮਾਈ ਚਰਨ ਗੁਰ ਮਿੱਠੇ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦੇ ਸਤਿਕਾਰਯੋਗ ਮਾਤਾ ਜੀ ਨੇ ਜਿਹੜੀ ਘਰ ਦੀ ਦਾਸੀ ਸੀ ਤੁਲਸਾਂ ਉਹਨੂੰ ਆਖਿਆ ਜਾ ਤੁਲਸਾਂ ਗੁਰੂ ਨਾਨਕ ਨੂੰ ਜਗਾ ਕੇ ਆ ਪ੍ਰਸ਼ਾਦੇ ਦਾ ਟਾਈਮ ਹੈ ਪ੍ਰਸ਼ਾਦਾ ਤਿਆਰ ਹੋ ਗਿਆ ਆ ਕੇ ਛਕ ਲੈਣ ਤੇ ਧੰਨ ਗੁਰੂ ਨਾਨਕ ਪਾਤਸ਼ਾਹ ਸਮਾਧੀ ਇਸਥਿਤ ਸਨ ਕਿਉਂਕਿ ਰੱਬ ਤਾਂ ਕਦੇ ਸੌਂਦਾ ਨਹੀਂ ਉਹ ਤਾਂ ਸਮਾਧੀ ਵਿੱਚ ਰਹਿੰਦੇ ਸਨ ਲੋਕਾਂ ਦੇ ਭਾਣੇ ਸੁੱਤਾ ਹੋਵੇਗਾ ਪਰ ਜਦੋਂ ਨਿਰੰਕਾਰ ਸੌਂ ਗਿਆ ਸੰਸਾਰ ਤੇ ਪਰਲੋ ਨਾ ਆ ਜਾਏਗੀ ਉਹ ਕਦੇ ਨਹੀਂ ਸੌਂਦਾ ਨਿਰੰਕਾਰ ਦਾਸੀ ਨੇ ਵੇਖਿਆ ਕਿ ਧੰਨ ਗੁਰੂ ਨਾਨਕ ਪਾਤਸ਼ਾਹ ਬਿਰਾਜਮਾਨ ਹਨ ਉੱਪਰ ਚਦਰਾ ਪਾਇਆ ਹੋਇਆ ਇੱਕ ਚਰਨ ਆਪ ਦਾ ਬਾਹਰ ਨਜ਼ਰ ਆ ਰਿਹਾ ਤੇ ਆਪਣੇ ਮਾਲਕ ਦਾ ਸਤਿਕਾਰ ਅਦਬ ਮੁੱਖ ਰੱਖ ਕੇ ਹੁਣ ਜਗਾਉਣਾ ਵੀ ਹੈ ਤੇ ਜਦੋਂ ਆਪਣੀ ਰਸਨਾ ਦੇ ਨਾਲ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦੇ ਚਰਨ ਚਟੇ ਤਾਂ ਅਗਮ ਨਿਗਮ ਦੀ ਖਬਰ ਹੋ ਗਈ ਬ੍ਰਹਮ ਗਿਆਨ ਹੋ ਗਿਆ ਜਨਮਾਂ ਦੀ ਸੁੱਤੀ ਹੋਈ ਸੁਰਤ ਜਾਗ ਗਈ ਜਗਾਵਣ ਤਾਂ ਗਈ ਗੁਰੂ ਨਾਨਕ ਨੂੰ ਪਰ ਤੁਲਸਾ ਦਾਸੀ ਦੀ ਆਪਣੀ ਜਨਮਾਂ ਦੀ ਸੁੱਤੀ ਹੋਈ ਸੁਰਤ ਜਾਗ ਗਈ ਕੀ ਤੱਕਦੀ ਹੈ ਕਿ ਗੁਰੂ ਨਾਨਕ ਸੱਚੇ ਪਾਤਸ਼ਾਹ ਤਾਂ ਭਾਈ ਮਨ ਸੁਖ ਜੋ ਗੁਰੂ ਨਾਨਕ ਦੇ ਚਰਨਾਂ ਦਾ ਪਵਰਾ ਸੀ ਵਿਦੇਸ਼ਾਂ ਨੂੰ ਮਾਲ ਲੈ ਜਾਇਆ ਕਰਦਾ ਸੀ ਬੇੜੇ ਭਰ ਕੇ ਤੇ ਕੀ ਤੱਕਿਆ ਕਿ ਗੁਰੂ ਨਾਨਕ ਸੱਚੇ ਪਾਤਸ਼ਾਹ ਆਪਣੇ ਸੇਵਕ ਦਾ ਉਹ ਜਹਾਜ਼ ਉਹ ਬੇੜਾ ਬੰਨੇ ਲਾ ਰਹੇ ਹਨ ਕੁੰਭਰ ਕੇਰੀ ਵਿੱਚ ਫਸ ਗਿਆ ਸਿੱਖ ਨੇ ਅਰਦਾਸ ਕੀਤੀ ਹੈ ਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਉਹਦਾ ਬੇੜਾ ਕੰਧੀ ਲਾ ਰਹੇ ਹਨ ਤੇ ਤੁਲਸਾਂ ਆ ਕੇ ਮਾਤਾ ਜੀ ਨੂੰ ਕਹਿਣ ਲੱਗੀ ਮਾਂ ਜੀ ਮੈਂ ਉਠਾ ਨਹੀਂ ਸਕੀ ਗੁਰੂ ਨਾਨਕ ਨੂੰ ਕਿਉਂਕਿ ਉਹ ਆਪਣੇ ਸੇਵਕ ਦਾ ਬੇੜਾ ਕੰਧੀ ਲਾ ਰਹੇ ਹਨ ਹੁਣ ਮਾਂ ਇਸ ਗੱਲ ਨੂੰ ਸਮਝ ਨਾ ਸਕੀ ਕਿ ਤੁਲਸਾਂ ਦਾਸੀ ਕਿੱਥੋਂ ਬੋਲ ਰਹੀ ਹੈ ਧੰਨ ਗੁਰੂ ਨਾਨਕ ਪਾਤਸ਼ਾਹ ਸਮਾਧੀ ਤੋਂ ਉਥਾਨ ਹੋਏ। ਜਦੋਂ ਪ੍ਰਸ਼ਾਦਾ ਛਕਣ ਬੈਠੇ ਤਾਂ ਮਾਤਾ ਤ੍ਰਿਪਤਾ ਜੀ ਦੇ ਦੋ ਨੈਣਾਂ ਵਿੱਚੋਂ ਮੋਤੀ ਡਿੱਗ ਪਏ। ਮਾਂ ਜੀ ਤੁਸੀਂ ਰੋ ਰਹੇ ਹੋ। ਆਖਿਆ ਲੋਕ ਤਾਂ ਮਖੌਲੀਆਂ ਕਰਦੇ ਹੀ ਹਨ, ਬਈ ਨਾਨਕ ਕੋਈ ਕਾਰ ਵਿਹਾਰ ਨਹੀਂ ਕਰਦਾ, ਵਿਹਲਾ ਹੈ, ਪਤਾ ਨਹੀਂ ਇਸਨੂੰ ਕੀ ਹੋਇਆ, ਪਤਾ ਨਹੀਂ ਕੀ ਚਮੜਿਆ ਹੋਇਆ। ਲੋਕ ਤਾਂ ਮਖੌਲੀਆਂ ਕਰਦੇ ਹੀ ਸਨ, ਪਰ ਅੱਜ ਦਾਸੀ ਨੇ ਵੀ ਮਖੌਲ ਕੀਤਾ, ਹੁਣ ਤਾਂ ਨੌਕਰਾਣੀਆਂ ਵੀ ਸਾਨੂੰ ਮਖੌਲ ਕਰਨ ਲੱਗ ਗਈਆਂ। ਅਤੇ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਜਦੋਂ ਸੁਣੀ ਬਈ ਦਾਸੀ ਨੇ ਕਿਹਾ ਕਿ ਭਾਈ ਮਨ ਸੁਖ ਦਾ ਬੇੜਾ ਕੰਧੀ ਲਾ ਰਹੇ ਹਨ, ਅਤੇ ਧੰਨ ਗੁਰੂ ਨਾਨਕ ਪਾਤਸ਼ਾਹ ਸੁੱਤੇ ਹੀ ਕਹਿਣ ਲੱਗੇ, ਮਾਤਾ ਜੀ ਇਹਦੀ ਗੱਲ ਦਾ ਬੁਰਾ ਨਾ ਮਨਾਓ, ਇਹ ਚੱਲੀ ਹੈ, ਉਚਾਰਨ ਕਰੋ ਸ੍ਰੀ ਵਾਹਿਗੁਰੂ। ਅਤੇ ਦੁਨੀਆਂ ਵੱਲੋਂ ਉਹ ਚੱਲੀ ਹੋ ਗਈ ਅਤੇ ਨਿਰੰਕਾਰ ਵੱਲੋਂ ਉਹਦੇ ਦੁਆਰ ਖੁੱਲ੍ਹ ਗਏ। ਹੁਣ ਜਿੱਧਰ ਵੇਖਦੀ ਹੈ ਉਸ ਅਕਾਲ ਪੁਰਖ ਵਾਹਿਗੁਰੂ ਦਾ ਨੂਰ ਹੀ ਨੂਰ ਨਜ਼ਰ ਆ ਰਿਹਾ, ਕੋਈ ਦੂਸਰਾ ਪਾਸਦਾ ਨਹੀਂ। ਤੁਲਸਾ ਦਾਸੀ ਇਹ ਜੀਵ ਜਦੋਂ ਗੁਰੂ ਨਾਨਕ ਦੇ ਚਰਨਾਂ ਨਾਲ ਲੱਗ ਗਈ, ਸਿਰਫ ਆਪ ਹੀ ਨਹੀਂ ਤਰੀ, ਕੁੱਲ ਹੀ ਨਹੀਂ ਤਰੀ, ਅਨੇਕਾਂ ਕੁੱਲਾਂ ਦਾ ਉਧਾਰ ਹੋ ਗਿਆ ਤੁਲਸਾ ਦਾਸੀ ਦਾ। ਇਹ ਹੈ ਜਿਨ੍ਹਾਂ ਨੂੰ ਚਰਨ ਮਿੱਠੇ ਲੱਗ ਗਏ ਹਨ। ਇਸ ਲਈ ਇਹੀ ਅਰਦਾਸ ਕਰੀਦੀ ਹੈ, ਦਾਤਾ ਰੱਖ ਚਰਨਾਂ ਦੇ ਕੋਲ। ਕਾਮ ਕ੍ਰੋਧ ਲੋਭ ਮੋਹ ਹੰਕਾਰ ਦੀ ਅੱਗ ਸਾਰੇ ਹੀ ਲੱਗੀ ਹੋਈ ਹੈ, ਇਸ ਛੱਡਦੇ ਬਲਦੇ ਹੋਏ ਸੰਸਾਰ ਤੋਂ ਬਚਾ ਲੈ, ਸਾਡੀ ਬਾਂਹ ਫੜ ਲੈ, ਆਪਣੇ ਚਰਨਾਂ ਨਾਲ ਜੋੜੀ ਰੱਖ, ਤਾਂ ਕਿ ਤੇਰਾ ਸਿਮਰਨ ਸਾਸ ਗ੍ਰਾਸ ਕਰਕੇ ਅਸੀਂ ਆਪਣਾ ਜੀਵਨ ਸਫਲਾ ਕਰ ਸਕੀਏ। ਦਾਤਾ ਰੱਖ ਚਰਨਾਂ ਦੇ ਕੋਲ, ਚਰਨਾਂ ਦੀ ਮੌਜ ਭਰੀ, ਦਾਤਾ ਰੱਖ ਚਰਨਾਂ ਦੇ